चौथी वार की कथा शुरू हो रही है। आओ सरवण करिए चौथी वार की पहली पौड़ी विच भाई साहब भाई गुरदास जी की वचन उचारण कर रहे हैं। ओंकार अकार कर पौन पानी बैसंतर धारे करते आकाश विछोड़े उन चंद सूर दोय जोत सवारे खानी चार बंधान कर लख चौरासी जून दुआरे इकस इकस जून विच जी जंत अनगणत अपारे मानस जन्म दुलंब है सफल जन्म गुर शरण उधारे साध संगत गुर शब्द लेव भाई भगत गुर ज्ञान विचारे पर उपकारी गुरु प्यारे पर उपकारी गुरु प्यारे। इस पावन पवित्र पौड़ी विच सत्कारयोग भाई साहब भाई गुरदास जी ने जिथे संसार की रचना का जिक्र किया है, परमेश्वर ने संसार की रचना किवें बनाई है, साधो रचना राम बनाई किवें बनाई उन्हें रचना, ते इस रचना दे विच मनुख नूं अर्थात इस मानस नूं इंसान नूं कितना महान जन्म बख्शिश किया, किवें 84 लाख जूना उन्हें पैदा कीतियां, ते केड़े लोक ने इस मानस जन्म विच जिन्हां ने अपने जीवन नूं सफल किया है। फरमान कर रहे हैं ओंकार अकार कर पौन पानी बैसंतर धारे। जेड़े पांच तत् पा के परमेश्वर ने सृष्टि साजी है उन्हां दा वर्णन करदिया होया बचन आख रहे ने, कहन लगे वाहेगुरु ने भाव उस ओंकार परमेश्वर ने आकार बना के पौन पानी बैसंतर, पौन दा अर्थ हवा, कहन लगे हवा पैदा कीती, पानी पैदा कीता, बैसंतर बैसंतर दा अर्थ है अग पैदा कीती। इस पंक्ति विच तीन तत्तां दा जिक्र आया, कहन लगे परमेश्वर ने जदों ये आकार बनाया संसार दी सृष्टि अपनी कुदरत नूं साजना कीता तां इस सृष्टि ते उन्हें पौन पानी बैसंतर हवा पानी अते अग पैदा कीते। होर की बनाया उसने धरत आकाश विछोड़े उन चंद सूर दोए जोत सवारे, फिर धरती दी सिरजना कीती, आकाश दी सिरजना कीती, धरती कितनी दूर है आकाश तो, विछोड़े उन दा मतलब है दूर दूर, कहने फिर धरती नूं आकाश विच छोड़िया चंद ते सूरज दो जोतां सवार के धरिया उन्हें चानण देण वास्ते प्रकाश देण वास्ते, पावे सारे दा सारा कुछ उस अकाल पुरख वाहिगुरु परमेश्वर ने पैदा कीता बनाया है, भावे उहदी कायनात विच केते इंद चंद सूर केते केते मंडल देश कितने सूरज ते कितने चंद्रमे ने, पर भाई गुरदास जी इस धरती दा जिहड़ी धरती ते आपां वस रहे हां उस दा जिक्र करदिआं होइआं कहिंदे ने चंद सूर दोए जोत सवारे, चंद्रमा ते सूरज ये दो जोतां तों सवार दित्तियां, भाव सवार के धर दित्तियां पैदा कर दित्तियां ये जोतां प्रकाश करन वास्ते चानण करन वास्ते इस धरती दे उत्ते। खाणी चार बंधान कर लख 84 जून दुआरे, फिर चार खाणियां दा बंधान करके ये मर्यादा बन दित्ती तूं कि इन्हां चार खाणियां दे राही 84 लाख जूना बना दित्तियां, 84 लाख जूना दे शरीर कट दित्ते तूं। भाई गुरदास जी दा भाव परमेश्वर ने सृष्टि रची पर उहदे सृष्टि ते 84 लाख जूना पैदा करन दे चार साधन उन्हें बनाए जिस नूं आपां चार खाणियां आखदे हां, खाणी चार बंधान कर ए परंपरा बन दित्ती उन्हें कि ए चार साधना द्वारा संसार विच जीव पैदा होणगे। गुरु ग्रंथ साहिब दी पावन बाणी विच भी ਸਤਿਗੁਰੂ ਪਾਤਸ਼ਾਹ ਨੇ ਬਹੁਤ ਥਾਵਾਂ ਤੇ ਜ਼ਿਕਰ ਕੀਤਾ, ਕਲਗੀਧਰ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ। ਉਹਨਾਂ ਚਾਰ ਖਾਣੀਆਂ ਦਾ ਵਰਣਨ ਕਰ ਲੈਂਦੇ ਹਾਂ, ਭਾਵੇਂ ਪਿੱਛੇ ਵੀ ਜ਼ਿਕਰ ਆਇਆ ਭਾਈ ਗੁਰਦਾਸ ਜੀ ਦੀਆਂ ਇਹਨਾਂ ਰਚਨਾਵਾਂ ਵਿੱਚ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਅੰਡਜ ਜੇਰਜ ਉਤ ਭੁਜ ਸੇਤਜ ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰ ਵੰਤਾ। ਇਹਨਾਂ ਚਾਰੇ ਖਾਣੀਆਂ ਨੂੰ ਪੈਦਾ ਕਰਨ ਵਾਲਾ ਵੀ ਤੂੰ ਹੈ ਤੇ ਚਾਰੇ ਖਾਣੀਆਂ ਵਿੱਚ ਭਾਵ ਸਾਰੇ ਦੇ ਸਾਰੇ ਜੀਵਾਂ ਵਿੱਚ ਵਸਣ ਵਾਲਾ ਵੀ ਤੂੰ ਹੈ, ਟਿਕਿਆ ਵੀ ਹੋਇਆ ਤੂੰ ਸਾਰਿਆਂ ਚ। ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚੌਪਈ ਸਾਹਿਬ ਦੀ ਪਾਵਨ ਬਾਣੀ ਵਿੱਚ ਬਚਨ ਆਖਦੇ ਨੇ, ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੇਵੀ। ਭਾਵ ਚਾਰ ਖਾਣੀਆਂ, ਅੰਡਜ ਉਹ ਜੀਵ ਜਿਹੜੇ ਆਂਡਿਆਂ ਵਿੱਚੋਂ ਪੈਦਾ ਹੁੰਦੇ ਨੇ, ਉਹ ਅੰਡਜ ਖਾਣੀ ਦੇ ਜੀਵ ਹਨ, ਜਿਵੇਂ ਉੱਡਣ ਵਾਲੇ ਪੰਛੀ, ਚਿੜੀਆਂ, ਕਾਂ ਆਦਿਕ। ਭਾਵ ਸੰਸਾਰ ਵਿੱਚ ਕੋਈ ਵੀ ਪੰਛੀ, ਕੋਈ ਵੀ ਜੀਵ, ਭਾਵੇਂ ਉਹ ਧਰਤੀ ਤੇ ਵਸਣ ਵਾਲਾ ਹੈ, ਰਿੰਗਣ ਵਾਲਾ ਹੈ, ਭਾਵੇਂ ਉੱਡਣ ਵਾਲੇ ਪੰਛੀ ਹੈ, ਭਾਵ ਜਿਤਨੇ ਵੀ ਜੀਵ ਉਹਨੇ ਪੈਦਾ ਆਂਡਿਆਂ ਵਿੱਚੋਂ ਕੀਤੇ ਆ, ਉਹ ਹੈ ਅੰਡਜ ਖਾਣੀ। ਪੈਦਾ ਕਰਨ ਦਾ ਸਾਧਨ ਆਂਡਿਆਂ ਵਿੱਚੋਂ। ਦੂਸਰਾ ਜੇਰਜ, ਜਿਹੜੇ ਜੇਰ ਵਿੱਚੋਂ ਪੈਦਾ ਹੁੰਦੇ ਨੇ, ਜਿਵੇਂ ਪਸ਼ੂ ਡੰਗਰ ਆਦਿਕ ਨੇ, ਮਨੁੱਖ ਵੀ ਹੈ ਜਿਹੜਾ, ਇਹ ਜੇਰਜ ਖਾਣੀ ਦੇ ਜੀਵ ਨੇ, ਜਿੰਨੇ ਜੇਰ ਵਿੱਚੋਂ ਪੈਦਾ ਹੁੰਦੇ ਨੇ। ਤੀਸਰੀ ਖਾਣੀ ਹੈ ਸੇਤਜ। ਸੇਤਜ ਦਾ ਅਰਥ ਹੈ ਜਿਹੜੇ ਪਸੀਨੇ ਵਿੱਚੋਂ, ਮੈਲ ਵਿੱਚੋਂ ਪੈਦਾ ਹੁੰਦੇ ਨੇ, ਜਿਹੜੇ ਜਿਵੇਂ ਜੂਆਂ ਆਦਿਕ ਨੇ, ਮੈਲ ਦੇ ਵਿੱਚੋਂ ਪੈਦਾ ਹੁੰਦੀਆਂ, ਪਸੀਨੇ ਵਿੱਚੋਂ ਪੈਦਾ ਹੁੰਦੀਆਂ, ਇਸ ਤਰ੍ਹਾਂ ਦੇ ਜਿਹੜੇ ਜੀਵ ਨੇ ਉਹ ਸੇਤਜ ਖਾਣੀ ਦੇ ਜੀਵ ਹਨ। ਚੌਥੀ ਉਤ ਭੁਜ, ਜਿਹੜੇ ਧਰਤੀ ਵਿੱਚੋਂ ਪੈਦਾ ਹੁੰਦੇ ਨੇ, ਮਿੱਟੀ ਵਿੱਚੋਂ ਪੈਦਾ ਹੁੰਦੇ ਨੇ, ਜਿਵੇਂ ਰੁੱਖ ਆਦਿਕ ਵੀ ਆ ਤੇ ਕੀੜੇ ਮਕੌੜੇ ਤੇ ਜੀਵ ਜੰਤੂ ਜੋ ਧਰਤੀ ਵਿੱਚੋਂ ਪੈਦਾ ਹੁੰਦੇ ਮਿੱਟੀ ਚੋਂ, ਉਹ ਉਤ ਭੁਜ ਖਾਣੀ ਦੇ ਜੀਵ। ਇਹ ਚਾਰ ਖਾਣੀਆਂ, ਅੰਡਜ ਜੇਰਜ ਸੇਤਜ ਤੇ ਉਤ ਭੁਜ, ਇਹਨਾਂ ਚਾਰ ਸਾਧਨਾਂ ਦੁਆਰਾ ਉਸ ਨਿਰੰਕਾਰ ਪਰਮੇਸ਼ਰ ਨੇ 84 ਲੱਖ ਜੂਨਾਂ ਪੈਦਾ ਕਰ ਦਿੱਤੀਆਂ। ਖਾਣੀ ਚਾਰ ਬੰਧਾਨ ਕਰ, 84 ਲੱਖ ਜੂਨ ਦੁਆਰੇ ਇਹ ਸਾਰੀਆਂ ਜੂਨਾਂ ਇਹਨਾਂ ਚਾਰ ਸਾਧਨਾਂ ਦੁਆਰਾ ਹੀ ਪੈਦਾ ਹੋਈਆਂ ਤੇ ਅਣਗਿਣਤ ਜੀਵ ਇਸ ਧਰਤੀ ਦੇ ਉੱਤੇ ਜੰਮ ਪਏ, ਅਰਥਾਤ ਪੈਦਾ ਹੋ ਗਏ। ਇੱਕਸ ਜੂਨ ਵਿੱਚ ਜੀ ਜੰਤ ਅਣਗਣਤ ਅਪਾਰੇ। ਹੁਣ ਕਮਾਲ ਦੀ ਗੱਲ ਏ, ਇੱਕ ਜੂਨ ਵਿੱਚ ਅਣਗਿਣਤ ਤੇ ਬੇਅੰਤ ਜੀਵ ਜੰਤੂ ਉਸ ਨਿਰੰਕਾਰ ਪਰਮੇਸ਼ਰ ਨੇ ਬਣਾ ਦਿੱਤੇ, ਪੈਦਾ ਕਰ ਦਿੱਤੇ। ਪਰ ਸਾਰੀਆਂ ਜੂਨਾਂ ਦੇ ਵਿੱਚੋਂ ਹੁਣ ਅਗਲੀ ਤੁਕ ਦੇ ਵਿੱਚ ਬੜੀ ਪਿਆਰੀ ਬਾਤ ਭਾਈ ਸਾਹਿਬ ਨੇ ਆਖੀ, ਮਾਨਸ ਜਨਮ ਦੁਲੰਬ ਹੈ, ਸਫਲ ਜਨਮ ਗੁਰ ਸਰਨ ਉਧਾਰੇ। ਸਭਨਾ ਵਿੱਚੋਂ ਮਨੁੱਖਾ ਜਨਮ ਦੁਰਲੱਭ ਹੈ, ਇਹ ਜਨਮ ਸਫਲ ਤਾਂ ਹੈ ਜੇ ਗੁਰੂ ਦੀ ਸ਼ਰਨ ਪੈ ਕੇ ਆਪਣਾ ਉਧਾਰ ਕੀਤਾ ਹੈ। ਸਫਲ ਜਨਮ ਗੁਰ ਸਰਨ ਉਧਾਰੇ, ਸਫਲ ਜਨਮ ਉਹਨਾਂ ਦਾ ਹੈ ਜਿਹੜੇ ਗੁਰੂ ਦੀ ਸ਼ਰਨ ਪੈ ਗਏ ਤੇ ਸੰਸਾਰ ਭਾਵ ਸਾਗਰ ਤੋਂ ਪਾਰ ਹੋ ਗਏ, ਆਪਣਾ ਉਧਾਰ ਕਰ ਲਿਆ, ਜੰਮਣਾ ਮਰਨਾ ਜਿਨ੍ਹਾਂ ਨੇ ਮੁਕਾ ਲਿਆ। ਕਬੀਰ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨਾ ਲਾਗੈ ਡਾਰ। 84 ਲੱਖ ਭ੍ਰਮਤਿਆਂ ਦੁਲੱਭ ਜਨਮ ਪਾਇਓ, ਨਾਨਕ ਨਾਮ ਸੰਭਾਲ ਤੂੰ ਸੋਦਨ ਨੇੜਾ ਪਾਇਓ। ਮੌਤ ਦਾ ਦਿਨ ਨੇੜੇ ਆਉਂਦਾ ਜਾਂਦਾ, ਬੰਦਿਆ ਮਾਨਸ ਜਨਮ ਨੂੰ ਸਫਲ ਕਰਦਾ। ਮਾਨਸ ਜਨਮ, ਮਨੁੱਖਾ ਜਨਮ ਇਸੇ ਕਰਕੇ ਦੁਰਲੱਭ ਦੱਸਿਆ ਗਿਆ, ਕੀਮਤੀ ਦੱਸਿਆ ਗਿਆ, ਕਿ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਸ ਮਾਨਸ ਜਨਮ ਵਿੱਚ ਤੂੰ ਬੰਦਗੀ ਕਰ ਸਕਦਾ, ਪਰਮੇਸ਼ਵਰ ਦਾ ਨਾਮ ਜਪ ਸਕਦਾ, ਪਰਮਾਤਮਾ ਦੀ ਇਬਾਦਤ ਵਿੱਚ ਜੁੜ ਸਕਦਾ, ਤੇ ਇਹਦੇ ਤੋਂ ਬਾਅਦ ਆਪਣਾ ਜੰਮਣਾ ਮਰਨਾ ਮੁਕਾ ਕੇ 84 ਲੱਖ ਜੂਨਾਂ ਦਾ ਗੇੜਾ ਖਤਮ ਕਰ ਸਕਦਾ ਹੈ ਕੇਵਲ ਮਾਨਸ ਜਨਮ ਵਿੱਚ। ਇਸ ਕਰਕੇ ਮਾਨਸ ਜਨਮ ਨਿਰਮੋਲ ਹੈ, ਅਮੋਲਕ ਹੈ, ਦੁਲੱਭ ਹੈ। ਖਾਣਾ ਪੀਣਾ, ਧੀਆਂ ਪੁੱਤ ਬੱਚੇ ਪਰਿਵਾਰ ਮੋਹ, ਇਹ ਤਾਂ ਪਸ਼ੂਆਂ ਦੇ ਅੰਦਰ ਵੀ, ਇਹ ਤੇ ਜਾਨਵਰਾਂ ਦੇ ਅੰਦਰ ਵੀ, ਕਿਵੇਂ ਉਹ ਆਪਣੇ ਬੱਚਿਆਂ ਨੂੰ ਪਾਲਦੇ ਨੇ, ਕਿਵੇਂ ਗਾਈਆਂ ਮੱਝੀਆਂ ਆਪਣੇ ਬੱਚਿਆਂ ਨੂੰ, ਬਛੜਿਆਂ ਨੂੰ ਦੁੱਧ ਪਿਆਉਂਦੀਆਂ। ਭਾਵ ਜੇ ਤੂੰ ਵੀ ਇਹ ਇਨਸਾਨ ਇਹਨਾਂ ਕੰਮਾਂ ਵਿੱਚ ਹੀ ਗਲਤਾਨ ਰਿਹਾ, ਖਾ ਲਿਆ, ਪੀ ਲਿਆ, ਪਹਿਨ ਲਿਆ, ਧੀਆਂ ਪੁੱਤ ਕੁਟੰਬ ਪਰਿਵਾਰ ਇਸੇ ਮੋਹ ਮਮਤਾ ਦੇ ਵਿੱਚ ਜਕੜਿਆ ਰਿਹਾ, ਫਿਰ ਤੇਰੇ ਤੇ ਪਸ਼ੂ ਵਿੱਚ ਅੰਤਰ ਕੀ ਰਹਿ ਗਿਆ? ਤੇਰਾ ਮਾਨਸ ਜਨਮ ਤਾਂ ਦੁਰਲੱਭ ਤੇ ਸਫਲ ਹੈ ਜੇ ਤੂੰ ਜ਼ਿੰਦਗੀ ਵਿੱਚ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ, ਉਹਦੀ ਬਾਣੀ ਪੜ੍ਹੀ, ਉਹਦੇ ਸਿਮਰਨ ਵਿੱਚ ਜੁੜਿਆ ਹੈ। ਨਹੀਂ ਤਾਂ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਪਸ਼ੂ ਹੋਣਾ ਤਾਂ ਇੱਕ ਪਾਸੇ ਰਿਹਾ, ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਚ ਇੱਥੋਂ ਤੱਕ ਬਚਨ ਕਹਿ ਦਿੱਤੇ, ਕਹਿੰਦੇ ਤੇਰੇ ਨਾਲੋਂ ਤੇ ਪਸ਼ੂ ਵੀ ਚੰਗਾ ਜਿਹੜਾ ਘਾਹ ਤੂੜੀ ਖਾਂਦਾ ਮਿੱਠਾ ਦੁੱਧ ਦਿੰਦਾ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਬਚਨ ਆਖਦੇ, ਪਸ਼ੂ ਮਿਲੈ ਚੰਗਿਆਈਆਂ, ਖਾੜ ਖਾਵੈ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਧਰਿਗ ਜੀਵਨ ਕਰਮ ਕਰੇ। ਪਰਮੇਸ਼ਰ ਦੇ ਨਾਮ ਤੋਂ ਖਾਲੀ ਜਿਹੜਾ ਇਨਸਾਨ ਹੈ ਉਹਦੇ ਜਿੰਨੇ ਵੀ ਕੀਤੇ ਹੋਏ ਕੰਮ ਨੇ ਸਾਰੇ ਤਿਰਕਾਰ ਯੋਗ, ਲਾਨਤ ਯੋਗ ਨੇ ਜੇ ਬੰਦਗੀ ਨਹੀਂ ਕਰਦਾ। ਬੰਦੇ ਬੰਦਗੀ ਇਖਤਿਆਰ, ਪਰਮਾਤਮਾ ਦੀ ਬੰਦਗੀ ਇਖਤਿਆਰ ਕਰ। ਇਸ ਲਈ ਬਚਨ ਕਹਿ ਰਹੇ ਨੇ ਮਾਨਸ ਜਨਮ ਦੁਲੰਭ ਹੈ ਸਫਲ ਜਨਮ ਗੁਰ ਸ਼ਰਨ ਉਧਾਰੇ। ਜਨਮ ਉਹਨਾਂ ਦਾ ਸਫਲ ਹੈ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਆਪਣਾ ਉਧਾਰ ਕਰ ਲੈਂਦੇ ਨੇ। ਤੇ ਫਿਰ ਉਧਾਰ ਕਰਨਾ ਕਿਵੇਂ ਹੈ? ਜੇ ਅਸੀਂ ਚਾਹੁੰਦੇ ਸਾਡਾ ਸੰਸਾਰ ਸਾਗਰ ਤੋਂ ਉਧਾਰ ਹੋ ਜਾਏ, ਅਸੀਂ ਭਾਵ ਸਾਗਰ ਤੋਂ ਤਰ ਜਾਈਏ, ਕਿਹੜਾ ਟਿਕਾਣਾ ਹੈ ਜਿੱਥੇ ਜਾਈਏ? ਅਗਲੀ ਪੰਕਤੀ ਵਿੱਚ ਬਚਨ ਕਹਿ ਰਹੇ ਨੇ, ਸਾਧ ਸੰਗਤ ਗੁਰ ਸ਼ਬਦ ਲਿਵ ਭਾਏ ਭਗਤ ਗੁਰ ਗਿਆਨ ਵਿਚਾਰੇ। ਕਹਿਣ ਲੱਗੇ ਫਿਰ ਸਤਸੰਗ ਕਰੇ ਇਹ ਜਿਹੜਾ ਇਨਸਾਨ ਹੈ ਨਾ, ਸਾਧ ਸੰਗਤ, ਫਿਰ ਸਾਧ ਸੰਗਤ ਗੁਰੂ ਦੀ ਸੰਗਤ ਵਿੱਚ ਆਵੇ, ਗੁਰ ਸ਼ਬਦ ਲਿਵ ਤੇ ਆਪਣੀ ਜਿਹੜੀ ਲਿਵ ਹੈ ਸੁਰਤ ਹੈ ਗੁਰੂ ਦੇ ਸ਼ਬਦ ਵਿੱਚ ਜੁੜੇ। ਉਸ ਤੋਂ ਬਾਅਦ ਭਾਏ ਭਗਤ ਗੁਰ ਗਿਆਨ ਵਿਚਾਰੇ, ਪਰਮਾਤਮਾ ਦੀ ਪ੍ਰੇਮਾ ਭਗਤੀ ਕਮਾਵੇ ਤੇ ਗੁਰੂ ਦਾ ਦੱਸਿਆ ਹੋਇਆ ਗਿਆਨ ਆਪਣੇ ਅੰਦਰ ਵਿਚਾਰੇ, ਤੇ ਫਿਰ ਨਾਮ ਸਿਮਰਨ ਦੀ ਕਮਾਈ ਕਰਕੇ ਪ੍ਰਭੂ ਦੇ ਘਰ ਪ੍ਰਵਾਨ ਹੋ ਜਾਵੇ। ਪਾਰੇ ਉਪਕਾਰੀ ਗੁਰੂ ਪਿਆਰੇ। ਅਖੀਰਲੀ ਪੰਕਤੀ ਵਿੱਚ ਤੱਤ ਦੀ ਗੱਲ ਦੱਸਦੇ ਦਾਸ ਨੇ, ਪਿੱਛੇ ਵੀ ਬੇਨਤੀ ਕੀਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਇਹ ਪੌੜੀਆਂ ਉਚਾਰਨ ਕੀਤੀਆਂ ਵੱਖ ਵੱਖ ਦਲੀਲਾਂ ਦੇ ਕੇ, ਵੱਖ ਵੱਖ ਪ੍ਰਮਾਣਾਂ ਦ੍ਰਿਸ਼ਟਾਂਤਾਂ ਸਹਿਤ ਇਹਨਾਂ ਪੰਕਤੀਆਂ ਵਿੱਚ ਬਚਨ ਉਚਾਰੇ, ਅਖੀਰਲੀ ਤੁਕ ਦੇ ਵਿੱਚ ਅਖੀਰਲੀ ਪੰਕਤੀ ਵਿੱਚ ਜਾ ਕੇ ਤੱਤ ਦੀ ਗੱਲ ਕਰਦੇ। ਪਾਰੇ ਉਪਕਾਰੀ ਗੁਰੂ ਪਿਆਰੇ, ਫਿਰ ਕਹਿੰਦੇ ਜਿਨ੍ਹਾਂ ਨੇ ਗੁਰ ਸ਼ਬਦ ਕਮਾ ਲਿਆ, ਸਾਧ ਸੰਗਤ ਵਿੱਚ ਜੁੜ ਗਏ, ਜਪ ਲਿਆ ਪ੍ਰਭੂ ਦਾ ਨਾਮ, ਕਰ ਲਿਆ ਪ੍ਰਭੂ ਦਾ ਸਿਮਰਨ ਤੇ ਮਾਨਸ ਜਨਮ ਬਣਾ ਲਿਆ ਸਫਲ, ਫਿਰ ਜੀਵਨ ਕੀ ਉਹਨਾਂ ਦਾ? ਕਹਿੰਦੇ ਪਾਰੇ ਉਪਕਾਰੀ, ਉਹ ਦੁਨੀਆਂ ਵਿੱਚ ਫਿਰ ਪਾਰ ਉਪਕਾਰ ਕਰਦੇ, ਉਹ ਦੂਸਰਿਆਂ ਦਾ ਭਲਾ ਕਰਦੇ, ਫਿਰ ਦੂਸਰਿਆਂ ਤੇ ਦਇਆ ਕਰਦੇ ਆ, ਉਹ ਸਰਬੱਤ ਦਾ ਭਲਾ ਮੰਗਦੇ ਵੀ ਨੇ, ਸਰਬੱਤ ਦਾ ਭਲਾ ਕਰਦੇ ਵੀ ਨੇ, ਸਾਰੇ ਜਗਤ ਦੇ ਵਿੱਚੋਂ ਪਰਮਾਤਮਾ ਨੂੰ ਤੱਕਦੇ ਨੇ, ਕਿਉਂਕਿ ਉਹ ਗੁਰੂ ਨਾਲ ਪਿਆਰ ਕਰਦੇ, ਤੇ ਜਿਹੜੇ ਗੁਰੂ ਨਾਲ ਪਿਆਰ ਕਰਦੇ ਨੇ ਉਹ ਫਿਰ ਸਾਰੇ ਸੰਸਾਰ ਜਗਤ ਵਿੱਚ ਵੀ ਨਿਰੰਕਾਰ ਪਰਮਾਤਮਾ ਦੀ ਜੋਤ ਤੱਕ ਕੇ ਉਹਨਾਂ ਨਾਲ ਵੀ ਪਿਆਰ ਪਾ ਲੈਂਦੇ। ਪਤਾ ਲੱਗ ਗਿਆ ਉਹਨਾਂ ਨੂੰ ਕਿ ਰੱਬ ਤੋਂ ਬਿਨਾਂ ਸੰਸਾਰ 'ਚ ਕੁਛ ਨਹੀਂ ਹੈ। ਪਾਰੇ ਉਪਕਾਰੀ ਗੁਰੂ ਪਿਆਰੇ, ਕਹਿੰਦੇ ਫਿਰ ਪਾਰੇ ਉਪਕਾਰੀ ਹੋਵੇ ਜਿਹੜਾ ਸਿੱਖ ਹੈ ਤੇ ਗੁਰੂ ਨਾਲ ਪਿਆਰ ਕਰੇ, ਤਾਂ ਤੇਰਾ ਜਨਮ ਜਿਹੜਾ ਹੈ ਉਹ ਸਫਲ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰਦਿਆਂ ਹੋਇਆ ਬਚਨ ਚੌਥੀ ਵਾਰ ਦੀ ਦੂਸਰੀ ਪੌੜੀ ਵਿੱਚ ਨਿਮਰਤਾ ਦਾ ਦ੍ਰਿਸ਼ਟਾਂਤ ਦਿੰਦੇ ਨੇ। ਕਿਵੇਂ ਪ੍ਰਭੂ ਪਿਆਰੇ ਦੇ ਪਾਸ, ਗੁਰੂ ਦੇ ਸਿੱਖ ਦੇ ਕੋਲ ਨਿਮਰਤਾ ਗਰੀਬੀ ਵਾਲਾ ਸੁਭਾਅ ਹੈ, ਉਚਾਰਨ ਕਰ ਰਹੇ ਹਨ। ਸਭ ਤੋਂ ਨੀਵੀਂ ਧਰਤ ਹੈ ਆਪ ਗਵਾਏ ਹੋਏ ਉਡੀਣੀ, ਧੀਰਜ ਧਰਮ ਸੰਤੋਖ ਦ੍ਰਿੜ ਪੈਰਾਂ ਹੇਠ ਰਹਿ ਲਿਵਲੀਣੀ, ਸਾਧ ਜਨਾਂ ਦੇ ਚਰਨ ਸ਼ੋਹੇ ਆਡੀਣੀ ਹੋਈ ਲਾਖੀਣੀ, ਅੰਮ੍ਰਿਤ ਬੂੰਦ ਸੁਹਾਵਣੀ ਸ਼ਹਿਬਰ ਛਲਕ ਰੇਣ ਹੋਏ ਰੀਣੀ, ਮਿਲਿਆ ਮਾਣ ਨਿਮਾਣੀ ਐ ਪਿਰਮ ਪਿਆਲਾ ਪੀਏ ਪਤੀਣੀ, ਜੋ ਵੀ ਜੈ ਸੋਈ ਲੁਣੈ ਸਭ ਰਸ ਕਸ ਬਹੁ ਰੰਗ ਰੰਗੀਣੀ, ਗੁਰਮੁਖ ਸੁਖ ਫਲ ਹੈ ਮਸਕੀਣੀ, ਗੁਰਮੁਖ ਸੁਖ ਫਲ ਹੈ ਮਸਕੀਣੀ। ਧਰਤੀ ਦਾ ਦ੍ਰਿਸ਼ਟਾਂਤ ਦੇ ਕੇ ਬਚਨ ਆਖਿਆ, ਸਭ ਤੋਂ ਨੀਵੀਂ ਧਰਤ ਹੈ ਆਪ ਗਵਾਏ ਹੋਈ ਉਡੀਣੀ। ਕਹਿੰਦੇ ਧਰਤੀ ਸਾਰਿਆਂ ਤੋਂ ਨੀਵੀਂ ਹੈ, ਆਪਾਂ ਆਪਣੇ ਪੈਰ ਰੱਖ ਕੇ ਉਹਦੇ ਤੇ ਤੁਰੇ ਫਿਰਦੇ ਹਾਂ, ਸਾਰਿਆਂ ਨੂੰ ਥਾਂ ਦਿੰਦੀ ਹੈ, ਸਾਰਿਆਂ ਤੋਂ ਨੀਵੀਂ ਧਰਤੀ ਹੈ, ਆਪਾਂ ਗਵਾ ਕੇ ਨਿਮਾਣੀ ਹੋਈ ਰਹਿੰਦੀ ਹੈ ਅਤੇ ਧੀਰਜ ਧਰਮ ਸੰਤੋਖ ਦ੍ਰਿੜ ਪੈਰਾਂ ਹੇਠ ਰਹਿ ਲਿਵ ਲੀਣੀ। ਧੀਰਜ ਤੇ ਸੰਤੋਖ ਦਾ ਧਰਮ ਇਹ ਧਰਤੀ ਪੱਕਾ ਰੱਖਦੀ ਹੈ, ਪੈਰਾਂ ਦੇ ਹੇਠ ਰਹਿਣ ਦੀ ਪ੍ਰੀਤੀ ਰੱਖਦੀ ਹੈ। ਇਹਦਾ ਧਰਮ ਹੀ ਇਹ ਹੈ ਕਿ ਇਹਨੇ ਧੀਰਜ ਰੱਖਣੀ ਹੈ, ਇਹਦਾ ਧਰਮ ਹੀ ਇਹ ਹੈ ਇਹਨੇ ਸੰਤੋਖ ਰੱਖਣਾ। ਜਿਵੇਂ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਚ ਜਦੋਂ ਬ੍ਰਹਮ ਗਿਆਨੀ ਦੇ ਸੁਭਾਅ ਦੀ ਗੱਲ ਕੀਤੀ ਨਾ ਕਿ ਬ੍ਰਹਮ ਗਿਆਨੀ ਦਾ ਸੁਭਾਅ ਤੇ ਬ੍ਰਹਮ ਗਿਆਨੀ ਦੇ ਅੰਦਰ ਧੀਰਜ ਕਿਤਨੀ ਕੁ ਹੈ, ਉਸ ਦੇ ਜੀਵਨ ਚ ਧਰਤੀ ਦਾ ਦ੍ਰਿਸ਼ਟਾਂਤ ਦਿੱਤਾ। ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉ ਵਸਦਾ ਕੋਉ ਖੁਦ ਹੈ ਕੋਉ ਚੰਦਨ ਲੇਪ। ਜਿਵੇਂ ਧਰਤੀ ਉੱਤੇ ਕੋਈ ਟੋਏ ਪੁੱਟ ਰਿਹਾ, ਖੂਹ ਪੁੱਟ ਰਿਹਾ, ਕੋਈ ਧਰਤੀ ਨੂੰ ਖੋਦ ਰਿਹਾ, ਧਰਤੀ ਉਹਦਾ ਵਿਰੋਧ ਨਹੀਂ ਕਰਦੀ, ਲੜਦੀ ਨਹੀਂ ਉਹਦੇ ਨਾਲ। ਕੋਈ ਧਰਤੀ ਦੇ ਉੱਤੇ ਚੰਦਨ ਦੇ ਪੋਚੇ ਫੇਰਦਾ ਸ਼ਿੰਗਾਰ ਕਰ ਰਿਹਾ ਧਰਤੀ ਤੇ, ਧਰਤੀ ਨੂੰ ਸ਼ਿੰਗਾਰ ਰਿਹਾ, ਉਹਨੂੰ ਸ਼ਾਬਾਸ਼ ਨਹੀਂ ਦਿੰਦੀ। ਜਿਉਂ ਵਸਦਾ ਕੋਉ ਖੁਦ ਹੈ, ਵਸਦਾ ਦਰਤ ਧਰਤੀ, ਕੋਈ ਖੋਦਦਾ ਹੈ, ਕੋਉ ਚੰਦਨ ਲੇਪ, ਕੋਈ ਚੰਦਨ ਦਾ ਲੇਪ ਕਰ ਰਿਹਾ। ਪਰ ਇਹ ਸੁਭਾਅ ਕਿਸ ਦਾ ਹੈ? ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਹੜਾ ਬ੍ਰਹਮ ਗਿਆਨੀ ਉਹਦਾ ਸੁਭਾਅ ਏ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਇਸ ਲਈ ਧਰਤੀ ਦਾ ਸੁਭਾਅ ਦੱਸ ਕੇ ਭਾਈ ਗੁਰਦਾਸ ਜੀ ਸਾਨੂੰ ਨਿਮਰਤਾ ਵਿੱਚ ਗਰੀਬੀ ਵਾਲੇ ਸੁਭਾਅ ਵਿੱਚ ਲਿਆਉਣਾ ਚਾਹੁੰਦੇ। ਕਹਿਣ ਲੱਗੇ ਧੀਰਜ ਧਰਮ ਸੰਤੋਖ ਦ੍ਰਿੜ ਪੈਰਾਂ ਹੇਠ ਰਹਿ ਲਿਵਲੀਣੀ। ਧੀਰਜ ਹੈ ਸੰਤੋਖ ਦਾ ਧਰਮ ਪੱਕਾ ਰੱਖਦੀ ਹੈ, ਪੈਰਾਂ ਦੇ ਹੇਠ ਰਹਿਣ ਦੀ ਪ੍ਰੀਤ ਰੱਖਦੀ ਹੈ। ਸਾਧ ਜਨਾਂ ਦੇ ਚਰਨ ਛੋਹੇ ਆ ਢੀਣੀ ਹੋਈ ਲਾਖੀਣੀ। ਕਹਿੰਦੇ ਜਦੋਂ ਸੰਤ ਜਨਾਂ ਦੇ ਚਰਨਾਂ ਨੂੰ ਇਹ ਧਰਤੀ ਸਪਰਸ਼ ਕਰਦੀ ਹੈ, ਭਾਵ ਇਸ ਧਰਤੀ ਦੇ ਉੱਤੇ ਜਿਸ ਜਗ੍ਹਾ ਤੇ ਸੰਤ ਜਨਾਂ ਪ੍ਰਭੂ ਦੇ ਪਿਆਰਿਆਂ ਦੇ ਚਰਨ ਪੈਂਦੇ ਹਨ, ਕੀ ਹੋ ਜਾਂਦਾ ਜੀ? ਆ ਢੀਣੀ ਹੋਈ ਲਾਖੀਣੀ। ਆ ਢੀਣੀ ਦਾ ਮਤਲਬ ਇੱਕ ਧੇਲੇ ਦੀ ਵੀ ਹੋ ਕੇ ਹੋਈ ਲਾਖੀਣੀ ਲੱਖਾਂ ਦੀ ਹੋ ਗਈ। ਭਾਵ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਰਾਮ ਰਾਜੇ ਤੇ ਬੈਠਣਾ ਤੇ ਧਰਤੀ ਤੇ ਹੀ ਹੈ ਨਾ, ਜਾ ਕੇ ਹੁਣ ਉਸ ਧਰਤੀ ਨੂੰ ਮੱਥੇ ਟੇਕਦੇ, ਉਸ ਧਰਤੀ ਤੇ ਲੋਕ ਨਮਸਕਾਰਾਂ ਕਰਦੇ, ਉਸ ਧਰਤੀ ਨੂੰ ਸਿਜਦੇ ਹੋ ਰਹੇ, ਉਸ ਧਰਤੀ ਦੇ ਉੱਤੇ ਲੋਕ ਮੱਥੇ ਰਗੜ ਰਹੇ ਜਾ ਕੇ। ਉੱਥੇ ਜਿਹੜੇ ਸੰਸਾਰ ਦੇ ਲੋਕ ਨੇ ਉਹ ਨਮਸਕਾਰਾਂ ਕਰਦੇ, ਡਿਡਾਉਤਾਂ ਕਰਦੇ ਉੱਥੇ ਜਾ ਕੇ ਜਿੱਥੇ ਗੁਰੂ ਬਹਿ ਗਿਆ। ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਮੇਰਾ ਗੁਰੂ ਚੌਂਕੜਾ ਮਾਰ ਕੇ ਬਹਿ ਗਿਆ। ਕਹਿੰਦੇ ਉਹ ਧਰਤੀ ਭਾਵੇਂ ਕਿਹੋ ਜਿਹੀ ਵੀ, ਕੋਈ ਉਜਾੜ ਸੀ, ਉਹ ਕਲਰ ਵਾਲੀ ਧਰਤੀ ਕਿਹੋ ਜਿਹੀ ਧਰਤੀ ਸੀ, ਲੱਖਾਂ ਦੀ ਹੋ ਗਈ। ਭਾਵ ਉੱਥੇ ਗੁਰੂ ਬਹਿ ਗਿਆ, ਜਿਹੜੀ ਜਗ੍ਹਾ ਤੇ ਕੋਈ ਸੰਤ ਮਹਾਂਪੁਰਸ਼ ਬਹਿ ਕੇ ਬੰਦਗੀ ਕਰ ਗਿਆ। ਹੁਣ ਸੋਚੋ ਕਦੇ ਗੁਰੂ ਸਾਹਿਬਾਨਾਂ ਦੇ ਅਸਥਾਨ ਤੇ ਬਣੇ ਹੈ, ਇਹ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਿਆ ਤੇ ਧਰਤੀ ਤੇ ਹੀ ਹੈ, ਇਹ ਅਸਥਾਨ ਸ੍ਰੀ ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ, ਫਤਿਹਗੜ੍ਹ ਸਾਹਿਬ। ਹੁਣ ਵਿਚਾਰ ਕਰਿਓ, ਜਿਹੜੀ ਬੇਨਤੀ ਕਰਨ ਲੱਗਾ ਦਾਸ, ਸਤਿਗੁਰਾਂ ਦੇ ਅਸਥਾਨ ਤੇ ਹੈ, ਇਹ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਗੁਰਦੁਆਰਾ, ਇਹ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਸਥਾਨ ਹੈ, ਇਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਅਸਥਾਨ ਹੈ। ਕਹਿੰਦੇ ਹਨ ਇਹ ਤਰਨ ਤਾਰਨ ਸਾਹਿਬ ਨਗਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵਸਾਇਆ, ਪਰੰਤੂ ਗੁਰਦੁਆਰਾ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ, ਜਿੱਥੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਪੀਤਾ, ਛੋਟੇ ਸਾਹਿਬਜ਼ਾਦੇ ਕਲਗੀਧਰ ਦੇ ਲਾਲ ਸਤਿਕਾਰਯੋਗ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ। ਕੀ ਹੋਇਆ ਹੁਣ ਸਾਧ ਸੰਗਤ, ਖਿਆਲ ਕਰਿਆ ਜੇ, ਉਹ ਜਿਹੜੀ ਧਰਤੀ ਆ ਉਹ ਪਰਮੇਸ਼ਰ ਦੇ ਪਿਆਰਿਆਂ ਦੇ ਚਰਨਾਂ ਨੂੰ ਛੋਹ ਗਈ ਹੈ, ਉੱਥੇ ਪ੍ਰਭੂ ਪਰਮੇਸ਼ਰ ਦੇ ਪਿਆਰਿਆਂ ਦੇ ਚਰਨ ਪੈ ਗਏ ਆ ਉਸ ਧਰਤੀ ਦੇ ਉੱਤੇ। ਜਿੱਥੇ ਪ੍ਰਭੂ ਪਿਆਰਿਆਂ ਦੇ ਚਰਨ ਪੈ ਗਏ ਉਹ ਧਰਤੀ ਸੋਹਣੀ ਹੋ ਗਈ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਕੇਵਲ ਕੁਛ ਕੁ ਦਲੀਲਾਂ ਦਾਸ ਨੇ ਦੇਣੀਆਂ, ਜਿੱਥੇ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਦੇ ਦਰ ਘਰ ਦੀ ਸੇਵਾ ਨਿਭਾਉਂਦੇ ਰਹੇ, ਜਿੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ, ਉਹਨਾਂ ਸਿੱਖਾਂ ਦੇ ਨਾਮ ਦੇ ਉੱਤੇ ਅਸਥਾਨ ਬਣੇ। ਇਹ ਅਸਥਾਨ ਜਨਮ ਅਸਥਾਨ ਕਿੰਨਾ ਦਾ ਜੀ? ਪਾਹੂ ਵਿੰਡ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਮਹਾਨ ਗੁਰੂ ਕੇ ਸੰਤ ਸਿਪਾਹੀ ਦਾ, ਮਹਾਨ ਸ਼ਹੀਦ ਦਾ ਜਨਮ ਅਸਥਾਨ। ਕਹਿਣ ਦਾ ਭਾਵ ਉਹ ਗੁਰਸਿੱਖ ਪਿਆਰੇ, ਉਹ ਗੁਰੂ ਦੇ ਲਾਲ, ਉਹਨਾਂ ਦੇ ਵੀ ਅਸਥਾਨ ਬਣ ਗਏ। ਕਹਿਣ ਲੱਗੇ ਭਾਵੇਂ ਧਰਤੀ ਕੋਈ ਬਹੁਤੀ ਕੀਮਤ ਨਹੀਂ ਸੀ ਰੱਖਦੀ, ਭਾਈ ਗੁਰਦਾਸ ਕਹਿਣ ਲੱਗੇ ਸਾਧ ਜਨਾਂ ਦੇ ਚਰਨ ਛੋਏ, ਜਿੱਥੇ ਰੱਬ ਦੇ ਪਿਆਰਿਆਂ ਦੇ ਚਰਨ ਪੈ ਗਏ ਧਰਤੀ ਨੂੰ ਛੋਹ ਪ੍ਰਾਪਤ ਹੋ ਗਈ ਪ੍ਰਭੂ ਦੇ ਪਿਆਰਿਆਂ ਦੀ। ਆ ਢੀਣੀ ਹੋਈ ਲਾਖੀਣੀ, ਇੱਕ ਧੇਲੇ ਦੀ ਧਰਤੀ ਵੀ ਲੱਖਾਂ ਦੀ ਹੋ ਗਈ, ਜਿੱਥੇ ਦੁਨੀਆਂ ਨਮਸਕਾਰਾਂ ਕਰਦੀ। ਜਿੱਥੇ ਸੰਸਾਰ ਦੇ ਲੋਕ ਆਣ ਕੇ ਸਿਜਦੇ ਕਰਦੇ ਨੇ, ਜਿੱਥੇ ਕਿਸੇ ਸੰਤ ਸਾਧੂ ਨੇ, ਮਹਾਂਪੁਰਸ਼ ਨੇ ਬੰਦਗੀ ਕਰ ਲਈ ਹੈ। ਸਤਿਕਾਰਯੋਗ ਮਹਾਂਪੁਰਸ਼ ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ, ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ, ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਇਤਿਹਾਸਕ ਮਹਾਂਪੁਰਸ਼, ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਬੇਅੰਤ ਮਹਾਂਪੁਰਸ਼ਾਂ ਦਾ ਨਾਮ ਲਿਆ ਜਾ ਸਕਦਾ ਜਿੱਥੇ ਜਿੱਥੇ ਬੈਠੇ ਸਿੱਖੀ ਦਾ ਪ੍ਰਚਾਰ ਕੀਤਾ, ਰੱਬ ਦੀ ਬੰਦਗੀ ਕੀਤੀ, ਪਰਮੇਸ਼ਵਰ ਦੇ ਨਾਮ ਸਿਮਰਨ ਵਿੱਚ ਜੁੜੇ, ਅੱਜ ਮੇਲੇ ਲੱਗੇ ਉੱਥੇ। ਅੱਜ ਉਸ ਧਰਤੀ ਨੂੰ ਲੋਕ ਸਿਜਦੇ ਕਰ ਰਹੇ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਾਧ ਸੰਗਤ ਉਹ ਜਿਹੜੀ ਧਰਤੀ ਹੈ ਉਹ ਵੀ ਨਿਰਮਲ, ਪਵਿੱਤਰ ਤੇ ਪੂਜਣ ਯੋਗ ਹੋ ਗਈ ਜਿਹੜੇ ਪ੍ਰਭੂ ਪਰਮਾਤਮਾ ਦੇ ਪਿਆਰੇ ਬੰਦਗੀ ਕਰਨ ਵਾਲੇ ਸਾਧੂ ਜਨ ਜਿੱਥੇ ਬਹਿ ਕੇ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਦਾ ਭਾਵ, ਬੰਦਗੀ ਭਗਤੀ ਵਾਲੀ ਥਾਂ ਨਿਰਮਲ ਤੇ ਪੂਜਣ ਯੋਗ ਹੈ, ਇਹ ਧਰਤੀ ਦਾ ਵੀ ਸਤਿਕਾਰ ਹੈ, ਕਿਉਂਕਿ ਧਰਤੀ ਜਿਹੜੀ ਸਭ ਤੋਂ ਨੀਵੀਂ ਧਰਤ ਹੋਏ। ਕਹਿਣ ਲੱਗੇ ਧਰਤੀ ਸਾਰਿਆਂ ਤੋਂ ਨੀਵੀਂ, ਪਰ ਫਿਰ ਵੀ ਇਸ ਧਰਤੀ ਦੇ ਉੱਤੇ ਲੋਕ ਮੱਥੇ ਤੇ ਨੱਕ ਰਗੜਦੇ, ਉਹਨਾਂ ਥਾਵਾਂ ਤੋਂ, ਉਹਨਾਂ ਗੁਰੂਆਂ ਦੇ ਅਸਥਾਨਾਂ ਤੋਂ ਮੰਗੀਆਂ ਮੁਰਾਦਾਂ ਝੋਲੀਆਂ ਭਰ ਕੇ ਜਾਂਦੇ। ਅੰਮ੍ਰਿਤ ਬੂੰਦ ਸੁਹਾਵਣੀ, ਸ਼ਹਿਬਰ ਸ਼ਲਕ ਰੇਣ ਹੋਏ ਰੀਣੀ। ਨਿਰਮਲ ਬੂੰਦਾਂ ਦੀ ਸੁੰਦਰ ਇੱਕ ਰਸ ਛਲਕ, ਜਦੋਂ ਝੜੀ ਲੱਗਦੀ, ਬਰਸਾਤ ਪੈਂਦੀ ਹੈ, ਭਾਵ ਮੀਂਹ ਪੈਂਦਾ, ਤੇ ਫਿਰ ਧਰਤੀ ਰੱਜਦੀ ਹੈ, ਤ੍ਰਿਪਤ ਹੁੰਦੀ ਹੈ। ਮਿਲਿਆ ਮਾਣ ਨਿਮਾਣੀ ਹੈ, ਪਿਰਮ ਪਿਆਲਾ ਪੀਏ ਪਤੀਣੀ। ਫਿਰ ਨਿਮਾਣੀ ਨੂੰ ਮਾਣ ਮਿਲ ਜਾਂਦਾ ਹੈ, ਪਰਮਾਤਮਾ ਦਾ ਭੇਜਿਆ ਹੋਇਆ ਪਿਆਲਾ, ਵਰਖਾ ਦਾ, ਬਰਸਾਤ ਦਾ, ਜਿਹੜਾ ਮੀਂਹ ਪਿਆ ਹੈ, ਕਹਿੰਦੇ ਪਰਮੇਸ਼ਵਰ ਦਾ ਭੇਜਿਆ ਹੋਇਆ ਪਿਆਲਾ ਪੀ ਕੇ ਇਹ ਫਿਰ ਪਤੀਜਦੀ ਹੈ। ਪਿਰਮ ਪਿਆਲਾ ਪੀਏ ਪਤੀਣੀ, ਪਤੀਜ ਜਾਂਦੀ ਹੈ, ਭਾਵ ਤ੍ਰਿਪਤ ਹੋ ਜਾਂਦੀ ਹੈ, ਜਦੋਂ ਧਰਤੀ ਦੇ ਉੱਤੇ ਵਰਖਾ ਹੁੰਦੀ, ਮੀਂਹ ਪੈਂਦਾ ਹੈ। ਸੁਭਾਅ ਕੀ ਹੈ ਧਰਤੀ ਦਾ? ਹੁਣ ਵਚਨ ਸੁਣਿਓ, ਕਿਹੋ ਜਿਹਾ ਸੁਭਾਅ। ਜੋ ਬੀਜੈ ਸੋਈ ਲੁਣੈ, ਸਭ ਰਸ ਕਸ ਬਹੁ ਰੰਗ ਰੰਗੀਣੀ। ਜੋ ਕੋਈ ਉਸ ਧਰਤੀ ਦੇ ਵਿੱਚ ਬੀਜਦਾ ਹੈ ਉਹ ਹੀ ਵੱਢਦਾ ਹੈ। ਵੱਡੇ ਰਸਾਂ ਕਸਾਂ ਦੇ ਨਾਲ, ਰੰਗਾਂ ਨਾਲ ਰੰਗੀ ਹੋਈ ਹੈ ਇਹ ਧਰਤੀ। ਕਿਤਨੇ ਰੰਗ ਨੇ ਇਸ ਧਰਤੀ ਤੇ, ਕਿਤਨੀ ਕਿਸਮ ਦੇ ਫੁੱਲ ਖਿੜੇ ਨੇ ਇਸ ਧਰਤੀ ਤੇ, ਕਿਤਨੀ ਕਿਸਮ ਦੇ ਦਰਖਤ ਨੇ, ਕਿਤਨੀ ਕਿਸਮ ਦੇ ਬਾਗ ਨੇ ਇਸ ਧਰਤੀ ਦੇ ਉੱਤੇ। ਸੋਚਣਾ, ਜੋ ਬੀਜੋਗੇ ਉਹ ਵੱਢਣਾ ਪੈਣਾ। ਇਹ ਤਾਂ ਨਹੀਂ ਹੋਣਾ ਨਾ ਕਿ ਜੇ ਕਣਕ ਬੀਜੀ ਆ ਤੇ ਕਣਕ ਹੀ ਵੱਢਣੀ ਹੈ, ਬਾਜਰਾ ਬੀਜਿਆ ਬਾਜਰਾ ਹੀ ਵੱਢਣਾ, ਮੱਕੀ ਬੀਜੀ ਮੱਕੀ ਉੱਗਣੀ। ਹੁਣ ਇਹ ਤਾਂ ਨਹੀਂ ਹੋ ਸਕਦਾ ਜਿਵੇਂ ਭਗਤ ਸ਼ੇਖ ਫਰੀਦ ਸਾਹਿਬ ਸਾਡੀ ਹਾਲਤ ਦੱਸਦੇ ਆ ਕਿ ਬੰਦਿਆ, ਵਿਹੜੇ ਵਿੱਚ ਕਿੱਕਰ ਬੀਜ ਲਵੇ ਤੇ ਬਜੌਰ ਦੀਆਂ ਦਾਖਾਂ ਨਹੀਂ ਖਾਣ ਵਾਸਤੇ ਮਿਲਦੀਆਂ। ਇਹ ਬਲੋਚਿਸਤਾਨ ਦਾ ਸ਼ਹਿਰ ਹੈ ਜੀ ਬਜੌਰ, ਉੱਥੋਂ ਦੀਆਂ ਦਾਖਾਂ ਬਹੁਤ ਮਸ਼ਹੂਰ ਨੇ, ਉਹਨਾਂ ਦਾ ਜ਼ਿਕਰ ਕਰਦੇ। ਕੱਤ ਦਾ ਉਹਨੇ ਆ ਤੇ ਪਹਿਨਣ ਵਾਸਤੇ ਆਖੇ ਰੇਸ਼ਮ ਮਿਲ ਜੇ, ਇਹ ਤਾਂ ਨਹੀਂ ਹੋ ਸਕਦਾ ਨਾ। ਮਾੜੇ ਕੰਮ ਕਰੇ, ਭੈੜੇ ਕਰਮ ਕਰੇ ਤੇ ਫਲ ਆਖੇ ਚੰਗਾ ਮਿਲੇ, ਸੁੱਖ ਮਿਲੇ, ਇਹ ਨਹੀਂ ਹੋ ਸਕਦਾ। ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏ ਦਾ, ਪੈਦਾ ਲੋੜ ਹੈ ਪੱਟ। ਇਹ ਸਰੀਰ ਵੀ ਇੱਕ ਖੇਤ ਦੀ ਨਿਆਈ ਹੈ, ਪੈਲੀ ਦੀ ਨਿਆਈ ਹੈ, ਇਸ ਵਿੱਚ ਜਿਹਾ ਬੀਜੈ ਸੋ ਲੋਣਾ, ਕਰਮਾਂ ਸੰਗਦਾ ਖੇਤ, ਜੋ ਕਰਮ ਦਾ ਬੀਜ ਬੋਏਗਾ ਉਹ ਹੀ ਫਲ ਮਿਲੇਗਾ। ਕਹਿਣ ਲੱਗੇ ਇਹ ਧਰਤੀ ਦਾ ਸੁਭਾਅ ਹੈ, ਜੋ ਬੀਜੈ ਸੋਈ ਲੁਣੈ, ਲੁਣੈ ਦਾ ਅਰਥ ਹੁੰਦਾ ਵੱਢਣਾ। ਸਭ ਰਸ ਕਸ ਬਹੁ ਰੰਗ ਰੰਗੀਣੀ, ਬੜੇ ਬੇਅੰਤ ਰੰਗਾਂ ਦੇ ਵਿੱਚ ਇਹ ਧਰਤੀ ਰੰਗੀ ਹੋਈ ਹੈ। ਜੋ ਕੁਛ ਵੀ ਧਰਤੀ ਵਿੱਚ ਉੱਗਿਆ ਹੈ, ਕੈਸੇ ਵੱਖ ਵੱਖ ਰੰਗ, ਵੱਖ ਵੱਖ ਦਰਖਤ, ਵੱਖ ਵੱਖ ਫੁੱਲ, ਵੱਖ ਵੱਖ ਬਾਗ ਬਗੀਚੇ, ਵੱਖ ਵੱਖ ਫਰੂਟ ਫਲ ਨੇ ਇਸ ਧਰਤੀ ਦੇ ਉੱਤੇ, ਪਰ ਸਾਰਾ ਕੁਝ ਇਸੇ ਵਿੱਚੋਂ ਹੀ ਪੈਦਾ ਹੋਇਆ। ਇਸ ਲਈ ਇਹਦੇ ਤੇ ਜੋ ਬੀਜਦਾ ਹੈ ਉਹ ਹੀ ਵੱਢਦਾ ਹੈ। ਗੁਰਮੁਖ ਸੁਖ ਫਲ ਹੈ ਮਸਕੀਣੀ। ਜਿਹੜੇ ਗੁਰਮੁਖ ਜਾਣੇ, ਜਿਹੜੇ ਗੁਰੂ ਦੀ ਸ਼ਰਨ ਪਏ ਹੋਏ ਨੇ, ਕਹਿਣ ਲੱਗੇ ਉਹ ਲੋਕ ਸੁੱਖ ਦਾ ਫਲ ਪ੍ਰਾਪਤ ਕਰਦੇ, ਉਹਨਾਂ ਨੂੰ ਜ਼ਿੰਦਗੀ ਵਿੱਚ ਸੁੱਖ ਮਿਲਦਾ ਹੈ। ਪਰ ਕਿਵੇਂ? ਫਲ ਹੈ ਮਸਕੀਣੀ, ਮਸਕੀਨ ਬਣ ਕੇ, ਗਰੀਬ ਹੋ ਕੇ, ਨਿਮਰਤਾ ਵਿੱਚ ਆ ਕੇ, ਜਿਵੇਂ ਧਰਤੀ ਦਾ ਸੁਭਾਅ ਹੈ। ਜਿਵੇਂ ਧਰਤੀ ਦਾ ਸੁਭਾਅ ਨਿਮਰਤਾ ਹੀ ਨਿਮਰਤਾ ਹੈ, ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਹਨ ਉਹ ਵੀ ਨਿਮਰਤਾ ਵਿੱਚ ਰਹਿ ਕੇ ਜ਼ਿੰਦਗੀ ਵਿੱਚ ਸੁੱਖ ਮਾਣਦੇ ਹਨ, ਆਨੰਦ ਮਾਣਦੇ ਆ, ਅਤੇ ਸੰਸਾਰ ਜਗਤ ਵਿੱਚੋਂ ਜੀਵਨ ਦੀ ਬਾਜੀ ਜਿੱਤ ਲੈਂਦੇ ਹਨ।